ਸਤਨਾਮ ਵਾਹਿਗੁਰੂ ਸਾਹਿਬ ਜੀਓ ਧੰਨ ਵਾਹਿਗੁਰੂ ਜਿਉਂ ਮਛਲੀ ਬਿਨ ਪਾਣੀ ਐ ਕਿਉਂ ਜੀਵਨ ਪਾਵੈ ਬੂੰਦ ਵਿਹੂਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੈ ਨਾਦ ਕੁਰੰ ਕਹਿ ਬੇਦਿਆ ਸਨ ਮੁਖੇ ਉਠ ਤਾਵੈ ਭਵਰ ਲੋਭੀ ਕੁਸਮ ਬਾਸਕਾ ਮਿਲਿਆ ਪਬੰਦਾਵੈ ਤਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਗਾਵੈ ਹਮ ਸੰਤਨ ਕੀ ਰੇਣ ਪਿਆਰੇ ਹਮ ਸੰਤਨ ਕੀ ਸ਼ਰਣਾ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਿਣਾ ਹਮ ਸੰਤਨ ਸਿਓ ਬਣਿਆਈ ਪੂਰਬ ਲਿਖਿਆ ਪਾਈ ਇਹ ਮਨ ਤੇਰਾ ਭਾਈ ਪਰਮ ਸਨਮਾਨਯੋਗ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਪਰਮ ਪਿਤਾ ਪਰਮਾਤਮਾ ਜੀ ਦੇ ਹਿਰਦਾ ਸਵਰੂਪ ਸ਼ਹਿਨ ਸ਼ਾਹੇ ਕੁਲ ਆਲਮ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਤਿਨ੍ਹਾਂ ਦੀ ਬਖਸ਼ਿਸ਼ਾਂ ਭਰੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਪਿਆਰੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਰੱਬੀ ਰਹਿਮਤ ਦੇ ਮਹਾਨ ਪਾਤਰ ਹੋ ਪਾਵਨ ਦੀਵਾਨਾਂ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਸਭਨਾਂ ਨੇ ਭਾਵਨਾ ਸ਼ਰਧਾ ਦੇ ਨਾਲ ਸਤਿਗੁਰਾਂ ਦੇ ਚਰਨਾਂ ਨੂੰ ਪਰਸਿਆ ਹੈ ਕੋਟਾਨ ਕੋਟ ਸਤਿਗੁਰੂ ਜੀ ਦੇ ਚਰਨਾਂ ਦਾ ਸ਼ੁਕਰ ਹੈ ਜੋ ਅੰਮ੍ਰਿਤ ਵੇਲੇ ਤੋਂ ਖੁੱਲੇ ਦਰਸ਼ਨ ਦੀਦਾਰ ਬਖਸ਼ਿਸ਼ ਕਰਕੇ ਸਤਿਗੁਰਾਂ ਨਿਵਾਜਿਆ ਸੱਜੇ ਹੋਏ ਪਾਵਨ ਦੀਵਾਨ ਵਿੱਚ ਨਿਤਨੇਮ ਨਾਮ ਸਿਮਰਨ ਆਸਾ ਕੀ ਵਾਰ ਜੀ ਦਾ ਰਸ ਭਿੰਨਾ ਕੀਰਤਨ ਗੁਰੂ ਸਵਾਰਿਆਂ ਪਾਸੋਂ ਸਰਵਣ ਕੀਤਾ ਹੈ। ਮਿਹਰਬਾਨ ਹੋਣ ਸਤਿਗੁਰੂ, ਦਰ ਜੁੜਿਆਂ ਦੀ ਹਾਜ਼ਰੀ ਗੁਰੂ ਚਰਨਾਂ ਦੇ ਵਿੱਚ ਪ੍ਰਵਾਨ ਹੋਵੇ। ਆਓ ਗੁਰੂ ਸਵਾਰੇ ਖਾਲਸਾ ਜੀ, ਆਪ ਸੰਗਤ ਦੀਆਂ ਅਸੀਸਾਂ ਦੇ ਸਦਕਾ ਔਰ ਸਤਿਗੁਰਾਂ ਦੀ ਮਿਹਰ ਦੇ ਸਦਕਾ ਰੋਜ਼ਾਨਾ ਹੀ ਅੰਮ੍ਰਿਤ ਵੇਲੇ ਤੋਂ ਨਜ਼ਲ ਹੋਏ ਪਾਵਨ ਪਵਿੱਤਰ ਹੁਕਮਨਾਮੇ ਦੀ ਵਿਚਾਰਧਾਰਾ ਦੇ ਨਾਲ ਜੁੜਨ ਦਾ ਯਤਨ ਕਰਦੇ ਹਾਂ। ਬਖਸ਼ਿਸ਼ ਕੀਤਾ ਹੋਇਆ ਅੱਜ ਦਾ ਰੱਬੀ ਸੁਨੇਹਾ ਸ਼ਹੀਦਾਂ ਦੇ ਸਿਰਤਾਜ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਤਿਨ੍ਹਾਂ ਦੀ ਪਵਿੱਤਰ ਰਸਨਾ ਤੋਂ ਉਚਾਰਿਆ ਹੋਇਆ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 705 ਉੱਤੇ ਇਹ ਰੱਬੀ ਬਚਨ ਸੁਭਾਇਮਾਨ ਹੈ। ਔਰ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪਿਤਾ ਵੱਲੋਂ ਉਚਾਰਨ ਕੀਤੀ ਹੋਈ ਵਾਰ ਹੈ ਜੈਤ ਸ੍ਰੀ ਰਾਗ ਦੇ ਵਿੱਚ। ਆਰੰਭਤਾ ਵਾਲਾ ਪਹਿਲਾ ਸਲੋਕ ਔਰ ਪੌੜੀ ਦੇ ਅੱਜ ਦੇ ਇਹ ਪਾਵਨ ਬਚਨ ਗੁਰੂ ਮਾਲਕ ਦੇ ਬਖਸ਼ੇ ਹੋਏ ਸੁਨੇਹੇ ਦੇ ਨਾਲ ਜੁੜੀਏ ਸਾਰੀ ਸੰਗਤ, ਪਿਆਰ ਵਿੱਚ ਭਿੱਜ ਕੇ ਅਸੀਸ ਦੀ ਦਾਤ ਬਖਸ਼ੋ, ਦੋਨੋਂ ਹੱਥ ਜੋੜ ਲਵਾਓ ਹਾਜ਼ਰੀ, ਆਖੋ ਜੀ ਸਤਨਾਮ ਵਾਹੇ ਗੁਰੂ ਜੀ। ਸਾਹਿਬ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪਿਤਾ ਪਾਵਨ ਬਚਨ ਦੀ ਆਰੰਭਤਾ ਕਰਦੇ ਨੇ ਜੈਤ ਸ੍ਰੀ ਮਹੱਲਾ ਪੰਜਵਾਂ ਵਾਰ ਸਲੋਕਾਂ ਨਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਪੰਜਵੇਂ ਮਹਿਲ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਜੈਤ ਸ੍ਰੀ ਰਾਗ ਦੇ ਵਿੱਚ ਬਾਣੀ ਹੈ, ਉਹਨੂੰ ਵਾਰ ਕਿਹਾ ਜਾਂਦਾ ਹੈ। ਸਲੋਕ ਜਿਹੜੇ ਆ ਇਹ ਸਾਰੇ ਜਦੋਂ ਮਹਾਰਾਜ ਜੀ ਸੰਪਾਦਨਾ ਕਰਦੇ ਆ ਪੌੜੀ ਦੇ ਨਾਲ ਢੁਕਵੇਂ ਜਿਹੜੇ ਬੋਲ ਆ ਸਲੋਕ ਆ ਉਹ ਮਹਾਰਾਜ ਬਾਅਦ ਵਿੱਚ ਦਰਜ ਕੀਤੇ ਆ। ਨਾਲ ਨਾਲ ਆਏਗਾ ਵਾਰ ਸਲੋਕਾਂ ਨਾਲ, ਸਲੋਕ ਭੀ ਮਹੱਲੇ ਪਹਿਲੇ ਕੇ ਲਿਖੇ। ਸਲੋਕ ਕਿਸੇ ਵੀ ਗੁਰੂ ਸਾਹਿਬ ਦੇ ਹੋ ਸਕਦੇ ਆ, ਪਰ ਜਿਹੜੀ ਵਾਰ ਦਾ ਹੈਡਿੰਗ ਆ ਜੇ ਲਿਖਿਆ ਆ ਵੀ ਵੜਹੰਸ ਦੀ ਵਾਰ ਮਹੱਲਾ ਚੌਥਾ ਲੱਲਾਂ ਬਹਿਲੀਮਾ ਕੀ ਧੁਨੀ ਗਾਵਣੀ, ਪੌੜੀਆਂ ਫਿਰ ਜਿੰਨੀਆਂ ਹੋਣਗੀਆਂ ਵੜਹੰਸ ਦੀ ਵਾਰ ਦੀਆਂ ਪੌੜੀਆਂ ਫਿਰ ਸਾਰੀਆਂ ਹੀ ਗੁਰੂ ਰਾਮਦਾਸ ਜੀ ਦੀਆਂ ਹੋਣਗੀਆਂ ਜਿੱਥੇ ਨਾਲ ਮਹੱਲਾ ਪਾ ਦਿੱਤਾ। ਸਲੋਕ ਗੁਰੂ ਨਾਨਕ ਸਾਹਿਬ ਦੇ ਵੀ ਹੋ ਸਕਦੇ ਆ, ਗੁਰੂ ਅਮਰਦਾਸ ਜੀ ਦੇ ਵੀ ਹੋ ਸਕਦੇ ਆ, ਗੁਰੂ ਅਰਜਨ ਦੇਵ ਸਾਹਿਬ ਦੇ ਵੀ ਹੋ ਸਕਦੇ ਆ। ਇਵੇਂ ਜਿਹੜੇ ਪਾਵਨ ਸਲੋਕ ਵੱਧ ਗਏ ਉਹਨਾਂ ਦਾ ਅਖੀਰ ਤੇ ਇੱਕ ਵੱਖਰਾ ਹੈਡਿੰਗ ਆ ਜਿਹਨੂੰ ਮਹਾਰਾਜ ਨੇ ਹੈਡਿੰਗ ਲਿਖਿਆ ਆ ਸਲੋਕ ਵਾਰਾਂ ਤੇ ਵਧੀਕ। ਜਿਹੜੇ ਵਾਰਾਂ ਤੋਂ ਵੱਧ ਗਏ ਸਲੋਕ ਉਹ ਵੱਖਰੇ ਲਿਖ ਦਿੱਤੇ। ਜਿਹੜਾ ਇਹ ਅੱਜ ਜਿਹੜੀ ਪੌੜੀ ਆ ਵਾਰ ਆ ਜੈਤ ਸ੍ਰੀ ਰਾਗ ਦੀ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਦੀ ਨਾਲ ਇਹ ਲਿਖਿਆ ਕਿ ਜੈਤ ਸ੍ਰੀ ਮਹੱਲਾ ਪੰਜਵਾਂ ਵਾਰ ਸਲੋਕਾਂ ਨਾਲ। ਇਹ ਜਿਹੜੀ ਵਾਰ ਹੈ ਇਹ ਸਲੋਕਾਂ ਦੇ ਨਾਲ ਹੀ ਹੈ ਗੁਰੂ ਅਰਜਨ ਦੇਵ ਸਾਹਿਬ ਦੀ, ਭਾਵ ਸਲੋਕ ਵੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਆ ਤੇ ਪੌੜੀਆਂ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀਆਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਵਾਹਿਗੁਰੂ ਪਰਮਾਤਮਾ ਅਕਾਲ ਪੁਰਖ ਸੱਚੇ ਪਾਤਸ਼ਾਹ ਇੱਕ ਹੈ, ਗੁਰੂ ਰਹਿਮਤ ਗੁਰੂ ਨਦਰ ਦੇ ਸਦਕਾ ਸਾਈਂ ਨੂੰ ਮਾਣਿਆ ਜਾਂਦਾ ਹੈ। ਸਲੋਕ ਦੀ ਆਰੰਭਤਾ ਹੈ, ਆਦ ਮੱਧ ਪੂਰਨ ਅੰਤ ਪੂਰਨ ਪਰਮੇਸ਼ੁਰ ਹੈ, ਸਿਮਰੰਤ ਸੰਤ ਸਰਬੱਤਰ ਰਮਣ, ਨਾਨਕ ਅਗਨਾਸਨ ਜਗਦੀਸ਼ੁਰ ਹੈ। ਅਖਰੀ ਅਰਥ ਆਦ ਮੱਧ ਤੇ ਅੰਤ। ਆਦ ਮੈਂ ਨਾ ਜਿੱਥੋਂ ਇਹ ਕਾਇਨਾਤ ਦੀ ਆਰੰਭਤਾ ਆ, ਜਿੱਥੋਂ ਇਸ ਸੰਸਾਰ ਦੀ ਪੈਦਾਇਸ਼ ਦੀ ਗੱਲ ਚੱਲੇਗੀ, ਇਹ ਵਰਲਡ ਆ, ਇਹ ਹੋਲ ਯੂਨੀਵਰਸ ਦੀ ਗੱਲ ਆਏਗੀ ਨਾ, ਮਹਾਰਾਜ ਕਹਿੰਦੇ ਨੇ ਉਸ ਵੇਲੇ ਤੋਂ ਇੱਕੋ ਹੀ ਐਸਾ ਆ ਜਿਹੜਾ ਸੰਪੂਰਨ ਆ, ਆਦ ਪੂਰਨ ਸੰਤ, ਕਿਉਂਕਿ ਉਹੀ ਇਹਦੇ ਵਿੱਚੋਂ ਇਹ ਜਿਹੜਾ ਦਿਨ ਆ ਤੇ ਸੂਰਜ ਆ ਇਹਨੇ ਮਿਟ ਜਾਣਾ। ਇੱਕ ਸਮਾਂ ਆਏਗਾ ਰਵ ਚੱਲੇ ਨਿਸ ਸੱਸ ਚੱਲੇ, ਤਾਰਕਾ ਲੱਖ ਪਲੋਏ, ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬਗੋਏ। ਉਹੀ ਪੂਰਾ ਆ, ਬਾਕੀ ਤੇ ਇਸ ਦੁਨੀਆਂ ਦੇ ਵਿੱਚ ਸਭ ਅਧੂਰੇ ਹੀ ਆਏ ਤੇ ਖਿਮਾ ਕਰਨਾ ਅਧੂਰੇ ਹੀ ਇਸ ਦੁਨੀਆਂ ਤੋਂ ਤੁਰ ਜਾਂਦੇ ਆ। ਇੱਕ ਵਰਗਾ ਦੂਜਾ ਕੋਈ ਨਹੀਂ, ਉਹਦੇ ਵਰਗਾ ਉਹਦਾ ਨਾਮ ਆ, ਉਹਦੇ ਵਰਗਾ ਸਾਜਿਆ ਹੋਇਆ ਸਰੂਪ ਸਤਿਗੁਰੂ ਆ, ਬਾਕੀ ਸਭ ਕੁਝ ਦੁਨੀਆਂ ਦੇ ਵਿੱਚ ਜਾਂਦੇ। ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ੁਰ ਹੈ, ਕੋਈ ਉਹਦਾ ਅੰਤ ਨਹੀਂ। ਅਸੀਂ ਪੜ੍ਹਦੇ ਸੁਖਮਣੀ ਸਾਹਿਬ ਦੀ ਬਾਣੀ ਵਿੱਚੋਂ ਸੱਚੇ ਪਾਤਸ਼ਾਹ ਕਹਿੰਦੇ ਆ, ਸਤ 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 ਪ੍ਰਭ ਸੁਆਮੀ ਗੁਰ ਪ੍ਰਸਾਦ ਕਿਨੈ ਵਖਿਆਨੀ, ਸਤ ਕਿਨੈ ਬਿਰਲੇ ਸੁੰਦਰ ਅਪਾਰ ਅਨੂਪ, ਨਿਰਮਲ 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 ਤੇਰੀ ਬਾਣੀ, ਘਟ ਘਟ ਸੁਣੀ ਸ੍ਰਵਨ ਬਖਿਆਣੀ, ਪਵਿੱਤਰ 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 ਪੁਨੀਤ, ਨਾਮ ਜਪੈ ਨਾਨਕ ਮਨ, ਇੱਕੋ ਹੀ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਇੱਕ ਵਾਹਿਗੁਰੂ ਹੀ ਐਸਾ ਆ ਜਿਹੜਾ ਆਪਾਂ ਵੀ ਸਾਥੀ ਵੀ ਹੋਏਗਾ ਕਿ ਨਹੀਂ, ਭਲਾ ਸੀ ਇੱਕ ਹੈ ਜਿਹੜਾ ਪਵਿੱਤਰ ਸੀ, ਪਵਿੱਤਰ ਹੈ ਤੇ ਪਵਿੱਤਰ ਰਹੇਗਾ, ਬਾਕੀ ਤੇ ਸਭ ਕੁਝ ਆ ਜਾਣ ਵਾਲਾ ਆ। ਇਸੇ ਲਈ ਮਾਲਕ ਗੁਰੂ ਨਾਨਕ ਸਾਹਿਬਾਂ ਦੇ ਬਚਨ ਪੜ੍ਹੋ, ਆਪੀ ਨੈ ਰਚਿਓ ਨਾਉ, ਦੋਈ ਕੁਦਰਤ ਸਾਜੀ ਐ, ਅਰ ਆਸਣ ਡਿਠੋ ਚਾਓ, ਆਪ ਤੂੰ ਤੁਸ ਦੇਵੈ ਹੈ ਕਰੈ ਪਸਾਓ, ਤੂੰ ਜਾਣੋਈ ਸਭ ਸੈ, ਦੇ ਲੈਸੈ ਜਿੰਦ ਕਵਾਓ, ਕਰ ਆਸਣ ਡਿਠੋ। ਤੂੰ ਖੁਦ ਪੈਦਾ ਹੋਇਆ, ਕਿਉਂਕਿ ਜਦੋਂ ਇਹ ਗੱਲ ਆਏਗੀ ਨਾ, ਜਦੋਂ ਅਸੀਂ ਕਿਸੇ ਲਈ ਇਹ ਲਫ਼ਜ਼ ਜੋੜ ਦਿੰਦੇ ਹਾਂ ਵੀ ਫਲਾਨਾ ਬੰਦਾ ਰੱਬ ਆ, ਅਸੀਂ ਸਾਡੇ ਕਿਤੇ ਕੋਈ ਰੱਬੀ ਪੁਰਸ਼ ਆ ਜਾਂ ਕੋਈ ਦੇਵੀ ਦੇਵਤਾ ਆ ਭਗਵਾਨ ਜੋੜਤਾ, ਇਹ ਬੰਦੇ ਦੀ ਪੈਦਾਇਸ਼, ਬੰਦੇ ਦੇ ਚਿੱਤ ਵਿੱਚੋਂ ਨਿਕਲਿਆ ਬੋਲ ਆ। ਪਰ ਸਤਿਗੁਰੂ ਕਹਿੰਦੇ ਆ ਵੀ ਖੁਦਾ ਤੇ ਇੱਕੋ ਹੀ ਹੈ, ਰੱਬ ਤੇ ਇੱਕੋ ਹੀ ਹੈ, ਦੂਜਾ ਤੇ ਹੋ ਹੀ ਨਹੀਂ ਸਕਣਾ ਕੋਈ। ਔਰ ਨਾਲ ਇਹ ਲਿਖਿਆ ਆ, ਸਗਲ ਪਾਰਾਦ ਦੇਹੇ ਲੋ ਰੋਨੀ, ਸੋ ਮੁੱਖ ਜਲੋਂ ਜਿੱਤ ਕਹਿ ਠਾਕੁਰ ਜੋਨੀ। ਚਾਹੀਦਾ ਉਹ ਮੂੰਹ ਜਿਹੜਾ ਇਹ ਕਹਿੰਦਾ ਵੀ ਰੱਬ ਜੰਮਦਾ ਤੇ ਮਰਦਾ ਆ, ਉਹ ਨਹੀਂ ਜੰਮਦਾ ਮਰਦਾ, ਉਹ ਆਦ ਵਿੱਚ ਵੀ ਹੈ, ਉਹ ਮੱਧ ਵਿੱਚ ਵੀ ਹੈ ਤੇ ਉਹ ਅੰਤ ਵਿੱਚ ਵੀ ਹੈ। ਬਾਜਾਂ ਵਾਲੇ ਪ੍ਰੀਤਮ ਕਹਿੰਦੇ ਆ, ਨਾ ਤਤ ਹੈ ਨਾ ਮਤ ਹੈ, ਨਾ ਜਾਤ ਹੈ ਨਾ ਪਤ ਹੈ, ਨਿਰਸਾਕੰ ਸ਼ਰੀਕ ਹੈ ਅਮਿਤੋ ਅਮੀਕ ਹੈ, ਕੋਈ ਸ਼ਰੀਕ ਨਹੀਂ ਹੈ ਉਹਦਾ, ਕੋਈ ਮਾਪਾ ਨਹੀਂ ਹੈ ਉਹਦਾ, ਕੋਈ ਜਾਤ ਨਹੀਂ ਹੈ ਉਹਦੀ, ਨਾ ਉਹ ਜੰਮਦਾ ਨਾ ਉਹ ਮਰਦਾ। ਕਿਉਂਕਿ ਜਿਹਦੀ ਜ਼ਿੰਦਗੀ ਚ ਜਨਮ ਆ ਫਿਰ ਮਰਨਾ ਤੇ ਜ਼ਰੂਰ ਹੋਏਗਾ। ਜਨਮੰਗ ਤਾਂ ਮਰਣੰਗ, ਹਰਖੰਗ ਤਾਂ ਸੋਗੰਗ। ਪਾਤਸ਼ਾਹ ਕਹਿੰਦੇ ਆ ਆਪੀ ਨੇ ਆਪ ਸਾਜਿਓ, ਉਹ ਤੇ ਆਪਣੇ ਆਪ ਚ ਖੁਦ ਪੈਦਾ ਹੋਇਆ। ਆਪੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜੀ ਹੈ, ਉਹਦੇ ਤੋਂ ਬਾਅਦ ਦੂਜਾ ਕੁਝ ਹੈ ਤੇ ਉਹ ਹੈ ਸੰਸਾਰ। ਜਦੋਂ ਸਾਇੰਸ ਦੀ ਦੁਨੀਆ ਵੇਖਦੇ ਹਾਂ, ਸਾਇੰਸ ਦੀ ਦੁਨੀਆ ਆਖਦੀ ਹੈ ਇਹ ਸੰਸਾਰ ਕਿਵੇਂ ਪੈਦਾ ਹੋਇਆ, ਕਿਵੇਂ ਬਣਿਆ। ਕਿਤਾਬਾਂ ਚ ਅਸੀਂ ਪੜ੍ਹਦੇ ਆਏ ਹਾਂ ਇੱਕ ਹੋਇਆ ਔਰ ਉਸ ਬਿੰਗ ਬੈਂਗ ਦੇ ਵਿੱਚੋਂ, ਧਮਾਕੇ ਦੇ ਵਿੱਚੋਂ ਸੂਰਜ ਦਾ ਇੱਕ ਟੁਕੜਾ ਵੱਖਰਾ ਹੋ ਗਿਆ। ਮੌਨਸੂਨ ਪੌਣਾ ਆਈਆਂ, ਮੀਂਹ ਪੈ ਗਿਆ, ਟੁਕੜਾ ਠੰਡਾ ਹੋਇਆ, ਉਹਦੇ ਚੋਂ ਬਨਸਪਤੀ ਬਣੀ। ਰੱਬੀ ਬਾਣੀ ਕਹਿੰਦੀ ਅਕਾਲ ਪੁਰਖ ਸੱਚੇ ਦਤਾਰ ਪਰਮਾਤਮਾ ਤੋਂ ਪਵਨ ਬਣੀ, ਹਵਾ ਬਣੀ। ਸਾਚੇ ਤੇ ਪਵਨਾ ਭਇਆ, ਪਵਨੇ ਤੇ ਜਲ ਹੋਏ। ਪਾਉਣ ਤੋਂ ਬਾਅਦ, ਹਵਾ ਤੋਂ ਬਾਅਦ ਭਵਨ ਸਾਜਿਆ, ਜਲ ਤੋਂ ਬਾਅਦ ਤਿੰਨ ਭਵਨ ਜਿਹੜੇ ਉਹ ਸਾਜੇ ਗਏ। ਜਲ ਤੇ ਤ੍ਰਿਭਵਨ ਸਾਜਿਆ, ਘੱਟ ਘੱਟ ਜੋਤ ਸਮੋਏ। ਘੱਟ ਘੱਟ ਦੇ ਵਿੱਚ ਮਾਲਕ ਨੇ ਜੋਤ ਟਿਕਾ ਕੇ ਰੱਖ ਦਿੱਤੀ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ। ਔਰ ਉਹਦੀ ਘਰ ਦੀ ਗੱਲ ਤਾਂ ਐਸੀ ਆ। ਧੰਨ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਜਪਜੀ ਸਾਹਿਬ। ਸੱਚੇ ਪਾਤਸ਼ਾਹ ਕਹਿੰਦੇ ਨੇ ਯੁੱਗ ਆਏ ਤੇ ਯੁੱਗ ਬੀਤ ਗਏ। ਪਰ ਜੇ ਕੋਈ ਕਹੇ ਵੀ ਉਹਦੇ ਬਾਰੇ ਅਸੀਂ ਕੋਈ ਗਿਆਨ ਲਿਖ ਦਿੱਤਾ ਆ, ਉਹਦੇ ਬਾਰੇ ਅਸੀਂ ਕੁਝ ਪਤਾ ਕਰ ਲਿਆ ਆ, ਤੇ ਇਹ ਜ਼ਿੰਦਗੀਆਂ ਦੇ ਭੁਲੇਖੇ ਆ, ਹੋਰ ਕੁਝ ਵੀ ਨਹੀਂ ਹੈ। ਥਿੱਤ ਵਾਰ ਨਾ ਜੋਗੀ ਜਾਣਾ, ਰੁੱਤ ਮਹਾਂ ਨਾ ਕੋਈ, ਜਾ ਕਰਤਾ ਸਿਰਠੀ ਕੋ ਸਾਜੇ, ਆਪੇ ਜਾਣਾ ਸੋਈ। ਸਿਰਫ ਉਹੀ ਹੈ ਆਪਣੇ ਬਾਰੇ ਉਹੀ ਜਾਣਦਾ, ਦੂਜਾ ਤੇ ਜਾਣਦਾ ਕੋਈ ਨਹੀਂ। ਤਾਂ ਹੀ ਆ ਨਾ ਏਵਡ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੈ ਸੋਏ। ਉਹਦੇ ਵਰਗਾ ਜਾਂ ਉਹਦੇ ਜਿੱਡਾ ਵੱਡਾ ਕੋਈ ਹੋਵੇ ਤੇ ਤਾਂ ਹੀ ਉਹਦੇ ਬਾਰੇ ਕੋਈ ਜਾਣ ਸਕਦਾ ਆ। ਉਹਦੀ ਵਿਆਖਿਆ ਹੀ ਕਰਨੀ ਬੜੀ ਵੱਡੀ ਬਾਤ ਆ, ਔਖੀ ਆ, ਨਹੀਂ ਹੋ ਸਕਣੀ। ਮਾਲਕ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜਿਸ ਵੇਲੇ ਬਗਦਾਦ ਗਏ, ਭਾਈ ਗੁਰਦਾਸ ਜੀ ਦਾ ਬੋਲ ਆ, ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ। ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਬਾਬੇ ਨੇ ਜਦੋਂ ਬਗਦਾਦ ਦੀ ਧਰਤੀ ਤੇ ਆਵਾਜ਼ ਦਿੱਤੀ ਨਾ, ਪਾ ਤਾਲਾਂ ਪਾ ਤਾਖ, ਆਗਾਸਾਂ ਆਗਾਸ, ਓੜਕ ਓੜਕ ਭਾਲ, ਥੱਕੇ ਵੇਦ ਕਹਿਣ ਇੱਕ ਵਾਤ, ਸਹਿਸ ਅਠਾਰਾਂ ਕਹਿਣ ਕਤੇਬਾਂ, ਅਸਲੂ ਇੱਕ ਧਾਤ, ਲੇਖਾ ਹੋਏ ਤਾਂ ਲਿਖੀ ਹੈ, ਲੇਖੇ ਹੋਏ ਵਿਨਾਸ਼। ਲੇਖਾ ਭਾਵ ਮੈਥਮੈਟਿਕ ਸਿਸਟਮ, ਐਸਾ ਤੇ ਹੋ ਨਹੀਂ ਸਕਣਾ ਬਈ ਇੱਕ ਪਾ ਕੇ ਤੇ ਉਹਦੇ ਅੱਗੇ ਕੋਈ ਕਿਲੋਮੀਟਰ ਲੰਬੀਆਂ ਜ਼ੀਰੋਆਂ ਪਾ ਦੇ, ਨਹੀਂ ਹੋ ਸਕਣਾ, ਸੀਮਾ ਹੀ ਆ ਮੈਥ ਦੀ ਵੀ। ਮਹਾਰਾਜ ਕਹਿੰਦੇ ਜਿਹਦੀ ਸੀਮਾ ਹੀ ਨਹੀਂ, ਜਿਹਦਾ ਲੇਖਾ ਹੀ ਨਹੀਂ, ਉਹਨੂੰ ਲਿਖੇਗਾ ਕੌਣ। ਹੁਣ ਜਦੋਂ ਬਗਦਾਦ ਦੀ ਧਰਤੀ ਦੀ ਇਹ ਆਵਾਜ਼ ਆ, ਮੈਂ ਥੋੜਾ ਜਿਹਾ ਪਿਛੋਕੜ ਚ ਇੱਕ ਹੋਰ ਬੋਲ ਕਵਾਂ, ਗੱਲ ਨੇੜਿਓਂ ਸਮਝ ਚ ਆ ਜਾਏਗੀ। ਕੁਝ ਗੱਲਾਂ ਨਾ ਸੁੱਤੇ ਸਿੱਧ ਸਾਡੇ ਜ਼ਿਹਨ ਚ ਵਸੀਆਂ ਹੋਈਆਂ। ਸੁੱਤੇ ਸਿੱਧ ਕੀ ਹੁੰਦੀਆਂ? ਜਦੋਂ ਰੱਬ ਦੀ ਗੱਲ ਚੱਲੇ, ਮਾਲਕ ਦੀ ਗੱਲ ਚੱਲੇ, ਸਾਡੇ ਸੰਸਕ੍ਰਿਤੀ ਚ ਇਹ ਗੱਲ ਵਸ ਗਈ ਆ, ਜਦੋਂ ਗੱਲ ਚੱਲਦੀ ਅਸੀਂ ਕਹਿੰਦੇ ਉਹ ਜਾਣਦਾ, ਸਾਡਾ ਹੱਥ ਉਤਾਂਹ ਨੂੰ ਜਾਏਗਾ, ਨੀਲੀ ਛੱਤ ਵਾਲਾ ਜਾਣਦਾ। ਜਦੋਂ ਇਹਦਾ ਪਿਛੋਕੜ ਪੜੋਗੇ ਨਾ, ਇਸਲਾਮ ਦੇ ਵਿੱਚ ਸੱਤ ਪਤਾਲ ਆ ਤੇ ਸੱਤ ਹੀ ਆਕਾਸ਼ ਆ। ਇਸਲਾਮ ਧਰਮ ਕਹਿੰਦਾ ਵੀ ਸੱਤਵੇਂ ਆਕਾਸ਼ ਉੱਤੇ ਖੁਦਾ ਦਾ ਵਾਸਾ ਆ, ਖੁਦਾ ਸੱਤਵੇਂ ਆਕਾਸ਼ ਤੇ ਰਹਿੰਦਾ ਆ। ਹੁਣ ਉਹਨਾਂ ਲੋਕਾਂ ਦੀ ਇਬਾਦਤ ਹੱਥ ਉਤਾਂਹ ਕਰਦੇ ਆ, ਜਦੋਂ ਹੱਥ ਉਤਾਂਹ ਕਰਦੇ ਆ ਭਾਵ ਸੀ ਅਸੀਂ ਖੁਦਾ ਵਾਲਾ ਹੱਥ ਕਰ ਰਹੇ ਹਾਂ। ਹਿੰਦੁਸਤਾਨ ਉੱਤੇ ਬੜਾ ਲੰਮਾ ਸਮਾਂ ਜ਼ੋਰ ਰਿਹਾ ਜਾਂ ਕਹੀਏ ਰਾਜ ਰਿਹਾ ਇਸਲਾਮੀ ਮਤ ਦਾ, ਉਹਨਾਂ ਦਾ ਪ੍ਰਭਾਵ ਬਾਅਦ ਵਿੱਚ ਸਮਾਂ ਕਬੂਲਦਾ ਰਹਿੰਦਾ ਆ। ਇਸ ਕਰਕੇ ਅੱਜ ਸਾਡੇ ਜ਼ਿਹਨ 'ਚ ਆ ਜਦੋਂ ਗੱਲ ਚੱਲੇ ਅਸੀਂ ਕਹਿੰਦੇ ਉਹ ਜਾਣਦਾ ਆ। ਹੁਣ ਇਸਲਾਮ ਦਾ ਇਹ ਸਿਧਾਂਤ ਸੀ ਵੀ ਆਕਾਸ਼ ਹੈ ਹੀ ਸੱਤ ਆ, ਸੱਤਵੇਂ ਤੇ ਰਹਿੰਦਾ ਖੁਦਾ ਆ, ਪਰ ਜਦੋਂ ਕਿਸੇ ਨੇ ਜਾ ਕੇ ਨਵੀਂ ਗੱਲ ਇਹ ਕਰ ਦਿੱਤੀ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਲੱਖਾਂ ਪਤਾਲ ਲੱਖਾਂ ਆਕਾਸ਼, ਜਦੋਂ ਗੱਲ ਇਹ ਕਈ ਵੀ ਲੇਖਾ ਹੋਣਾ ਲਿਖੀ ਹੈ, ਲੇਖੇ ਹੋਏ ਵਿਨਾਸ, ਜਿਹਦਾ ਲੇਖਾ ਹੀ ਨਹੀਂ ਉਹਦਾ ਲੇਖਾ ਲਿਖੋਗੇ ਕਿਵੇਂ। ਸੁਣੀ ਲੋਕ ਕਿਸੇ ਨੇ ਗੱਲ ਔਰ ਰਹਿਣ ਵਾਲੇ ਫਕੀਰ ਪੀਰ ਦਸਤੰਗੀਰ, ਨਾਂ ਤੇ ਫਕੀਰ ਦਾ ਵੈਸੇ ਕੋਈ ਹੋਰ ਹੈ, ਦਸਤ ਕਹਿੰਦੇ ਹੱਥ ਨੂੰ, ਜਿਵੇਂ ਆਪਾਂ ਲਫ਼ਜ਼ ਵਰਤਦੇ ਨਾ ਦਸਤਖਤ ਕਰਨੇ, ਉਰਦੂ ਦਾ ਲਫ਼ਜ਼ ਆ ਦਸਤ ਹੱਥ, ਗੀਰ ਦਾ ਆਖਰੀ ਅਰਥ ਹੁੰਦਾ ਮੁੱਠੀ, ਦਸਤੰਗੀਰ ਐਸਾ ਕਮਾਈ ਵਾਲਾ ਪੀਰ ਕੋਈ ਹੋਵੇ ਜਿਹੜਾ ਕਿਸੇ ਦਾ ਹੱਥ ਆਪਣੇ ਹੱਥ ਚ ਫੜ ਕੇ ਤੇ ਖੁਦਾ ਨਾਲ ਜੋੜਦਾ ਉਹਨੂੰ ਕਹਿੰਦੇ ਦਸਤੰਗੀਰ। ਉਹਦੇ ਚੇਲੇ ਨੇ ਖਬਰ ਦੀ ਐ ਪੀਰਾਂ ਪੀਰ ਸਾਈ ਬੜਾ ਵੱਡਾ ਗੁਨਾਹ ਹੋ ਗਿਆ, ਬਗਦਾਦ ਕਾਫਰ ਹੈ ਕੋਈ ਔਰ ਇਸਲਾਮ ਦੇ ਸਿਧਾਂਤ ਤੇ ਬੜੀ ਵੱਡੀ ਸੱਟ ਆ ਚੋਟ ਆ। ਸੁਣੀ ਗੱਲ ਬੜਾ ਹੈਰਾਨ ਹੋਇਆ, ਕਹਿਣ ਲੱਗਾ ਲਿਆਓ ਉਸ ਕਾਫਰ ਨੂੰ। ਬਾਬਾ ਤੇ ਬਾਬੇ ਦਾ ਸਾਥੀ ਬੜੇ ਆਨੰਦਤ ਪੀਰ ਜੀ ਦੇ ਸਨਮੁੱਖ ਹੋਏ, ਵਿਚਾਰਾਂ ਹੁੰਦੀਆਂ ਰਹੀਆਂ ਔਰ ਜਦੋਂ ਵਿਚਾਰਾਂ ਹੋਈਆਂ ਤੇ ਅਖੀਰੀ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਆ ਕਿਵੇਂ ਵਿਸ਼ਵਾਸ ਕਰ ਸਕਦਾ, ਲੱਖਾਂ ਪਤਾਲ ਆ ਲੱਖਾਂ ਆਕਾਸ਼ ਆ, ਆ ਭਰੀ ਸਭਾ ਚ ਦੱਸ ਕਿਹਦੇ ਤੇ ਭਰੋਸਾ ਤੈਨੂੰ। ਪੀਰ ਜੀ ਕਹਿਣ ਲੱਗੇ ਮੇਰੇ ਜਾਏ ਤੇ ਮੈਨੂੰ ਭਰੋਸਾ, ਮੈਂ ਆਪਦੇ ਪੁੱਤ ਤੇ ਬਹੁਤ ਭਰੋਸਾ ਕਰਦਾ ਹੋਰ ਕਿਸੇ ਤੇ ਨਹੀਂ, ਪੁੱਤ ਮੇਰਾ ਝੂਠ ਨਹੀਂ ਬੋਲ। ਮਾਲਕ ਗੁਰੂ ਨਾਨਕ ਸਾਹਿਬ ਉਸ ਪੁੱਤ ਦਾ ਹੱਥ ਪਕੜਦੇ ਆ, ਬਸ ਇੱਕੋ ਹੀ ਪਲ ਲਾਇਆ, ਅੱਖੀ ਮੀਟ ਗਿਆ ਹੈ ਵਾਈ, ਅੱਖਾਂ ਮੁੰਦੀਆਂ ਗਈਆਂ, ਸੁਰਤ ਨੂੰ ਮਹਾਰਾਜ ਇੰਨੀ ਦੂਰ ਤੱਕ ਫੇਰਿਆ, ਤੌਬਾ ਤੌਬਾ ਕਰ ਉੱਠਿਆ ਪੀਰ ਜੀ ਦਾ ਬੇਟਾ। ਭਾਈ ਗੁਰਦਾਸ ਦੇ ਬੋਲ ਆ ਨਾਲ ਲੀਤਾ ਬੇਟਾ ਪੀਰ ਦਾ, ਅੱਖੀ ਮੀਟ ਗਿਆ ਹਵਾਈ, ਜਦੋਂ ਸਭ ਕੁਝ ਦਿਖਾ ਦਿੱਤਾ ਮਹਾਰਾਜ ਪਲ ਭਰ ਚ, ਪੀਰ ਦਾ ਪੁੱਤ ਕਹਿੰਦਾ ਆ ਨਹੀਂ ਪੀਰ ਜੀ ਬਾਬੇ ਦੀ ਗੱਲ ਦੁਨੀਆਂ ਨਾਲੋਂ ਵੱਖਰੀ ਆ, ਸੱਚੀ ਲੱਖਾਂ ਪਤਾਲ ਆ ਤੇ ਲੱਖਾਂ ਆਕਾਸ਼ ਆ। ਹੁਣ ਪੀਰ ਦੀ ਵਿਚਾਰ ਆ ਜਿਹੜੀ ਅੱਜ ਗੱਲ ਚੱਲਦੀ, ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ੁਰ ਹੈ। ਪਹਿਲੀ ਗੱਲ ਆ ਸਵਾਲ ਆ ਪੀਰ ਜੀ ਦਾ, ਗੁਰੂ ਨਾਨਕ ਸਾਹਿਬ ਖੁਦਾ ਹੈ? ਮਹਾਰਾਜ ਕਹਿਣ ਲੱਗੇ ਬਿਲਕੁਲ ਹੈ। ਕਿਵੇਂ ਮਾਣਿਆ ਜਾ ਸਕਦਾ, ਕਿਵੇਂ ਸਮਝ ਆਏ? ਮਹਾਰਾਜ ਕਹਿੰਦੇ ਨੇ ਪੀਰ ਜੀ ਬਿਲਕੁਲ ਐਵੇਂ ਜਿਵੇਂ ਫੁੱਲ ਦੇ ਵਿੱਚ ਮਹਿਕ ਆ ਪਰ ਦਿਸਦੀ ਨਹੀਂ, ਕੋਈ ਐਸਾ ਫੁੱਲ ਨਹੀਂ ਹੈ ਜਿਹੜਾ ਮਹਿਕ ਤੋਂ ਰਹਿਤ ਹੋਵੇ, ਫੁੱਲ ਦੀ ਪਛਾਣ ਹੀ ਉਹਦੀ ਮਹਿਕ ਕਰਕੇ ਹੈ। ਸਾਨੂੰ ਫੁੱਲ ਨਾ ਵੀ ਦਿਸੇ ਸੁਗੰਧੀ ਆ ਜਾਏ ਅਸੀਂ ਉਦੋਂ ਕਹਿੰਦੇ ਹਾਂ ਗੁਲਾਬ ਦਾ ਫੁੱਲ ਹੈ। ਕਹਿਣ ਲੱਗੇ ਬਿਲਕੁਲ ਇਸੇ ਤਰ੍ਹਾਂ ਜਿਵੇਂ ਹਰ ਲੱਕੜ ਦੇ ਵਿੱਚ ਅੱਗ ਆ, ਕਹਿਣ ਲੱਗਾ ਬਿਲਕੁਲ ਹੈ, ਉਹ ਸਮਝ ਆ ਗਈ। ਕਹਿਣ ਲੱਗੇ ਜੇ ਇੰਨਾ ਨੇੜੇ ਹੈ ਦਿਸਦਾ ਕਿਉਂ ਨਹੀਂ ਹੈ। ਮਹਾਰਾਜ ਕਹਿੰਦੇ ਆ ਸੰਸਾਰ ਦਾ ਤੇ ਗਿਆਨ ਨਹੀਂ ਹੈ, ਸ਼ੁੱਧ ਗਿਆਨ ਹੈ ਉਸ ਅਕਾਲ ਪੁਰਖ ਦਾ। ਔਰ ਪਲ ਭਰ ਚ ਸਮਝ ਆ ਜਾਏ ਏਦਾਂ ਤਾਂ ਨਹੀਂ ਹੋ ਸਕਣਾ, ਹਾਂ ਰਸਤਾ ਦੱਸ ਸਕਦੇ ਹਾਂ। ਕਹਿਣ ਲੱਗਾ ਦੱਸੋ। ਮਹਾਰਾਜ ਕਹਿੰਦੇ ਇੱਕ ਕਟੋਰਾ ਦੁੱਧ ਦਾ ਚਾਹੀਦਾ। ਦੁੱਧ ਦਾ ਕਟੋਰਾ ਲਿਆਂਦਾ। ਗੁਰੂ ਬਾਬਾ ਜੀ ਕਹਿੰਦੇ ਆ ਪੀਰ ਜੀ ਮੈਨੂੰ ਇਹਦੇ ਚੋਂ ਮੱਖਣ ਕੱਢ ਕੇ ਦਿਓ। ਕਹਿਣ ਲੱਗੀ ਇੰਨੀ ਛੇਤੀ ਕਿਵੇਂ ਮੱਖਣ ਮਿਲ ਜਾਏਗਾ। ਅਕਸਰ ਦੁੱਧ ਨੂੰ ਪਹਿਲਾਂ ਉਸ ਤਾਪਮਾਨ ਚ ਰੱਖਣਾ ਪੈਣਾ, ਕੋਸਾ ਕਰਨਾ ਪਏਗਾ ਜਿੱਥੇ ਜਾ ਕੇ ਇਹਨੂੰ ਜਾਗ ਲੱਗੇ, ਦਹੀਂ ਬਣੇ, ਦਹੀਂ ਮਥਿਆ ਜਾਏਗਾ, ਰਿੜਕਿਆ ਜਾਏਗਾ, ਮਿਹਨਤ ਹੋਏਗੀ ਤੇ ਮੱਖਣ ਆਏਗਾ ਨਾ। ਮਹਾਰਾਜ ਕਹਿੰਦੇ ਇਹੀ ਤੇ ਗੱਲ ਆ ਉਹਦੇ ਘਰ ਦੀ। ਪਹਿਲੇ ਦਿਨ ਉਹ ਕਿੱਥੋਂ ਸਮਝ ਆ ਜਾਏ। ਜਿੰਨਾ ਚਿਰ ਚੌਂਕੜਾ ਨਹੀਂ, ਬੰਦਗੀ ਨਹੀਂ, ਆਪਣੇ ਆਪ ਨੂੰ ਸਵਾਰਨ ਦੀ ਗੱਲ ਨਹੀਂ, ਸੰਸਾਰ ਵਿੱਚੋਂ ਆਪਣੇ ਆਪ ਨੂੰ ਰੋਕਿਆ ਨਹੀਂ, ਮਨ ਦੀਆਂ ਵਿਚਾਰਾਂ ਨਾਲ ਕੰਟਰੋਲ ਕਰ ਸਕੇ, ਉਹਨੂੰ ਜਾਣਨਾ ਤੇ ਹਜੇ ਬੜੀ ਵੱਡੀ ਖੇਡ ਆ। ਅੰਦਾਜ਼ਾ ਲਾਈਏ ਵੀ ਜੇ ਬੰਦਾ ਜ਼ੁਬਾਨ ਦਾ ਗੁਲਾਮ ਆ, ਅਜੇ ਤੱਕ ਸਵਾਦਲੇ ਪਦਾਰਥ ਖਾਣ ਵਾਲੀ ਬਿਰਤੀ ਨਾ ਮੁੱਕੀ ਹੋਵੇ ਤੇ ਨਾਮ ਦਾ ਰਸ ਕਿੱਥੋਂ ਆਉਣਾ। ਜਿਹੜੇ ਬੰਦੇ ਅਜੇ ਤੱਕ ਨਾਈਆਂ ਦੀਆਂ ਕੁਰਸੀਆਂ ਦੇ ਗੁਲਾਮ ਹੋਣਗੇ, ਮਾਫ ਕਰਨਾ, ਗੁਰੂ ਸਰੂਪ ਵਾਲੇ ਪਾਸੇ ਨੂੰ ਕਦੋਂ ਤੁਰਨਗੇ। ਜਿਹੜੇ ਬੰਦੇ ਦੀ ਕੱਪੜਿਆਂ ਦੀ ਦੌੜ ਨਹੀਂ ਮੁੱਕੀ, ਤਨ ਦੇ ਰਸ ਵਿੱਚ ਡੁੱਬਿਆ ਆ, ਮਨ ਦਾ ਰਸ ਕਿੱਥੋਂ ਆਉਣਾ। ਮਿਹਨਤ ਤੇ ਮੰਗਦਾ ਨਾ ਹਰ ਕੋਈ ਚੀਜ਼। ਕਿਸੇ ਵੀ ਮੁਰਾਤਬੇ ਤੇ ਬੈਠੇ ਹੋ, ਸਮਾਂ ਲੱਗਦਾ, ਮਿਹਨਤ ਹੈ। ਸਮਝ ਆਈ। ਤੀਸਰੀ ਗੱਲ ਪੀਰ ਜੀ ਨੇ ਬੜੀ ਵੱਡੀ ਪੁੱਛੀ। ਕਹਿਣ ਲੱਗੇ ਜੀ ਉਹ ਹੈ, ਉਹ ਦਿਸ ਜਾਂਦਾ ਹੈ, ਫਿਰ ਉਹ ਦੱਸੋ ਕਰਦਾ ਕੀ ਹੈ। ਮਹਾਰਾਜ ਕਹਿਣ ਲੱਗੇ ਪੀਰ ਜੀ ਇੱਕ ਗੱਲ ਕਹਾਂ, ਸਵਾਲ ਪੁੱਛਣ ਵਾਲਾ ਹਮੇਸ਼ਾ ਸਵਾਲ ਖੜੋ ਕੇ ਕਰਦਾ ਹੈ, ਜਵਾਬ ਦੇਣ ਵਾਲਾ ਜਵਾਬ ਹਮੇਸ਼ਾ ਬੈਠ ਕੇ ਦਿੰਦਾ ਹੈ, ਪਰ ਇੱਥੇ ਤੇ ਉਲਟ ਆ। ਤੁਸੀਂ ਬੈਠੇ ਹੋ ਤੇ ਮੈਂ ਖੜੋ ਕੇ ਤੁਹਾਡੀ ਗੱਲ ਸੁਣ ਰਿਹਾ ਹਾਂ। ਕਹਿਣ ਲੱਗਾ ਮੈਂ ਗੁਸਤਾਖੀ ਕੀਤੀ ਹੈ, ਮੁਆਫ ਕਰਿਓ, ਤੁਸੀਂ ਇੱਥੇ ਆਓ ਮੇਰੇ ਸਿੰਘਾਸਨ ਤੇ। ਮਹਾਰਾਜ ਬੈਠੇ, ਪੀਰ ਜੀ ਉੱਠ ਕੇ ਖੜੋਏ। ਕਹਿਣ ਲੱਗੇ ਹੁਣ ਦੱਸੋ ਸਵਾਲ ਕੀ ਸੀ। ਕਹਿਣ ਲੱਗੇ ਬਸ ਇਹੀ ਪੁੱਛ ਰਿਹਾ ਸੀ ਉਹ ਕਰਦਾ ਕੀ ਹੈ। ਮਹਾਰਾਜ ਮੁਸਕਰਾ ਕੇ ਕਹਿੰਦੇ ਉਹ ਆਹੀ ਕੁਝ ਕਰਦਾ, ਕਈ ਵਾਰ ਉੱਚਿਆਂ ਨੂੰ ਨੀਵੇਂ ਤੇ ਨੀਵਿਆਂ ਨੂੰ ਉੱਚੇ ਕਰ ਦਿੰਦਾ, ਡਿੱਗਦਿਆਂ ਹੋਇਆਂ ਨੂੰ ਬਾਹ ਪਕੜ ਕੇ ਖੜਿਆਂ ਕਰ ਦਿੰਦਾ, ਹੰਕਾਰ ਵਿੱਚ ਡਿੱਗਦੇ ਕਈ ਵਾਰ ਚੱਕਣਾ ਚੂਰ ਹੋ ਜਾਂਦੇ ਆ। ਕੋਈ ਬਿਨਸ ਰਿਹਾ ਆ, ਕੋਈ ਬਣ ਰਿਹਾ ਆ, ਸਾਰੀ ਕਾਇਨਾਤ ਦਾ ਚੱਲਣ ਹਾਰਾ ਉਹ ਆਪ ਹੀ ਹੈ। ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ੁਰ ਹੈ। ਸਿਮਰੰਤ ਸੰਤਰ ਸਰਬੱਤਰ ਰਮਣੰ, ਨਾਨਕ ਅਗਨਾਸਨ ਜਗਦੀਸ਼ਵਰ ਹੈ। ਉਹ ਮਾਲਕ ਵਾਹਿਗੁਰੂ ਜਿਹੜਾ ਸਾਰੀ ਕਾਇਨਾਤ ਦੇ ਵਿੱਚ ਰਮਿਆ ਹੋਇਆ, ਰੱਬ ਦੇ ਪਿਆਰੇ ਸਿਮਰਦੇ ਹੀ ਉਹਨੂੰ। ਸਿਮਰੰਤ ਸੰਤ ਸਰਬੱਤਰ ਰਮਣੰ, ਨਾਨਕ ਅਗਨਾਸਨ ਜਗਦੀਸ਼ਵਰ ਹੈ। ਉਹ ਪਾਪਾਂ ਦਾ ਨਾਸ ਕਰਨ ਵਾਲਾ ਹੈ। ਧਿਆਨ ਦੇਣਾ, ਗੁਨਾਹ ਕਿੰਨੇ ਵੀ ਹੋਣ, ਬਖਸ਼ਣਹਾਰਾ ਕੇਵਲ ਇੱਕ ਅਕਾਲ ਪੁਰਖ ਆ। ਬੰਦਾ ਜਿਹੜੇ ਮਰਜ਼ੀ ਮੁਰਾਤਬੇ ਤੇ ਅੱਪੜ ਜਾਏ, ਧਿਆਨ ਦੇਣਾ, ਸੰਸਾਰ ਸਾਰੀ ਜ਼ਿੰਦਗੀ ਉਹਦੇ ਗੁਨਾਹ ਹੀ ਚੇਤੇ ਕਰਦਾ ਹੈ। ਇਹ ਅੱਜ ਤੋਂ ਪਹਿਲਾਂ ਇੱਦਾਂ ਦਾ ਸੀ, ਕਿਤੇ ਵਾਲ ਕੱਟਦਾ ਸੀ, ਹੁਣ ਇਹ ਕਾਹਦਾ ਸਿੱਖ ਬਣ ਗਿਆ, ਇਹ ਬੰਦਾ ਸ਼ਰਾਬ ਪੀਂਦਾ ਸੀ, ਇਹ ਕਾਹਦੀ ਸੇਵਾ ਕਰ ਰਿਹਾ। ਇਨਸਾਨ ਕਰਮ ਹੀ ਚੇਤੇ ਕਰੇਗਾ। ਮਾਲਕ ਐਸਾ ਆ ਜਿਹੜਾ ਕਦੀ ਕਿਸੇ ਦੇ ਕਰਮ ਨਹੀਂ ਚੇਤੇ ਕਰਦਾ। ਇੱਕ ਬਚਨ ਕਵਾਂ ਧੰਨ ਭਗਤ ਬਾਬਾ ਸਦਨਾ ਜੀ ਮਹਾਰਾਜ ਦਾ ਬਚਨ ਹੈ। ਅੱਜ ਕੱਲ ਜਿਹੜਾ ਪਾਕਿਸਤਾਨ ਦੇ ਵਿੱਚ ਗੁਜਰਾਤ ਰਹਿ ਗਿਆ, ਗੁਜਰਾਤ ਦਾ ਸ਼ਹਿਰ ਹੈ ਸਹਿਬਾਨ, ਪਹਿਲਾਂ ਪਿੰਡ ਸੀ ਅੱਜ ਉਹ ਸ਼ਹਿਰ ਬਣ ਗਿਆ। ਸਹਿਬਾਨ ਦਾ ਅੱਜ ਕੱਲ ਨਾਮ ਹੈ ਨਾਨਕਵਾੜਾ, ਗੁਰੂ ਨਾਨਕ ਸਾਹਿਬ ਜਦੋਂ ਦੇ ਗਏ ਉੱਥੇ। ਭਗਤ ਸਦਨਾ ਜੀ ਮਹਾਰਾਜ ਦੀ ਕਿਰਤ ਜਿਹੜੀ ਉਹ ਕਸਾਈਆਂ ਦੀ ਸੀ, ਕਸਾਈ ਬਰਾਦਰੀ ਚੋਂ ਸਨ ਔਰ ਮਾਸ ਤੋਲ ਤੋਲ ਕੇ ਵੇਚਦੇ। ਜ਼ਿੰਦਗੀ ਵਿੱਚ ਇੱਕ ਵਾਰ ਐਸੀ ਘਟਨਾ ਵਾਪਰੀ, ਸੱਚ ਦੇ ਰਾਹ ਤੇ ਤੁਰੇ ਅੱਜ ਉਹ ਭਗਤ ਸਦਨਾ ਜੀ ਮਹਾਰਾਜ ਰੱਬੀ ਬਾਣੀ ਦਾ ਸ਼ਿੰਗਾਰ ਆ। ਬੜਾ ਪਿਆਰਾ ਬਚਨ ਆ ਉਹਨਾਂ ਦਾ, ਬਚਨ ਦੀ ਆਰੰਭਤਾ ਆ ਬਿਲਾਵਲ ਰਾਗ ਦਾ ਬਚਨ ਆ। ਮਹਾਰਾਜ ਕਹਿੰਦੇ ਨਿਰਿਪ ਕੰਨਿਆ ਕੈ ਕਾਰਨ ਹੈ, ਇੱਕ ਭਇਆ ਭੇਖ ਧਾਰੀ, ਆਮਾਰਥੀ ਸਵਾਰਥੀ ਵਾਹ ਕੀ ਪੈਜ ਸਵਾਰੀ। ਬਚਨ ਆਪਣਾ ਚੱਲ ਰਿਹਾ, ਨਾਨਕ ਅਗ ਨਾਸਨ ਜਗਦੀਸੁਰ ਹੈ। ਅਗ ਨਾਸਨ, ਪਾਪਾਂ ਨੂੰ ਨਾਸ ਕਰਨ ਵਾਲਾ, ਮਾਲਕ ਤੋਂ ਬਿਨਾਂ ਹੋਰ ਕੋਈ ਨਹੀਂ। ਬਾਜਾਂ ਵਾਲੇ ਪ੍ਰੀਤਮ ਕਹਿੰਦੇ ਆ ਨਾ, ਦੀਨ ਦਿਆਲ ਦਇਆ ਨਿਧ ਦੁਖਨ ਦੇਖਤ ਹੈ ਪਰ ਦੇਤ ਨਾ ਹਾਰੇ। ਉਹ ਵੇਖਦਾ ਜ਼ਰੂਰ ਹੈ ਸਾਡੇ ਔਗਣਾਂ ਨੂੰ, ਪਰ ਦਾਤ ਦੇਣ ਤੋਂ ਕਦੇ ਉਹ ਪਿੱਛੇ ਨਹੀਂ ਹੁੰਦਾ, ਪਾਲ ਤੇ ਉਹ ਰਿਹਾ ਹੀ ਹੈ। ਇਸ ਸ਼ਬਦ ਦੇ ਨਾਲ ਨਾ ਇੱਕ ਛੋਟੀ ਜਿਹੀ ਕਹਾਣੀ ਜੁੜੀ ਹੈ। ਨਿਰਿਪ ਕੰਨਿਆ, ਕੰਨਿਆ ਦਾ ਆਖਰੀ ਅਰਥ ਹੈ ਪੁੱਤਰੀ ਬੇਟੀ, ਨਿਰਿਪ ਮੈਨਾ ਰਾਜਾ, ਰਾਜੇ ਦੀ ਪੁੱਤਰੀ ਹੈ। ਭਗਤੀ ਬੰਦਗੀ ਕਰਦਿਆਂ ਉਹਦੇ ਮਨ ਵਿੱਚ ਇੱਕ ਵਿਚਾਰ ਫੁਰਨਾ ਆਇਆ ਕਿ ਸਾਕਸ਼ਾਤ ਵਿਸ਼ਨੂੰ ਭਗਵਾਨ ਆਏ, ਮੈਂ ਵਿਆਹ ਹੀ ਉਹਦੇ ਨਾਲ ਕਰਾਉਣਾ। ਮਨ ਵਿੱਚ ਫੁਰਨਾ ਬਣਦਾ ਗਿਆ, ਆਸੇ ਪਾਸੇ ਇਹ ਗੱਲ ਫੈਲ ਗਈ ਵੀ ਰਾਜੇ ਦੀ ਪੁੱਤਰੀ ਨੇ ਹੱਠ ਕਰ ਲਿਆ। ਲਾਗੇ ਕੋਈ ਹੋਰ ਲੜਕਾ ਆ ਔਰ ਉਸ ਲੜਕੇ ਨੇ ਇੱਕ ਹਵਾ ਦੇ ਵਿੱਚ ਉੱਡਣ ਵਾਲਾ ਯੰਤਰ ਬਣਾਇਆ। ਉਹਨੇ ਉਦਾਂ ਦਾ ਮੁਕਟ ਪਹਿਨ ਲਿਆ, ਕੱਪੜੇ ਪਹਿਨ ਲਏ, ਐਲਾਨ ਕਰ ਦਿੱਤਾ, ਕਿਉਂਕਿ ਲੋਕਾਂ ਸਾਹਮਣੇ ਹਵਾ 'ਚ ਉੱਡਣ ਵਾਲਾ ਯੰਤਰ ਬਣਾਉਣਾ ਬੜੀ ਵੱਡੀ ਗੱਲ ਸੀ। ਹਵਾ ਵਿੱਚ ਉੱਡਦੇ ਹੋਏ ਨੂੰ ਵੇਖ ਕੇ ਉਹਨੇ ਐਲਾਨ ਕੀਤਾ ਵੀ ਮੈਂ ਹੀ ਵਿਸ਼ਨੂੰ ਭਗਵਾਨ ਆ। ਬੱਚੀ ਦਾ ਵਿਆਹ ਉਹਦੇ ਨਾਲ ਹੋਇਆ। ਸਮਾਂ ਪਾ ਕੇ ਰਾਜੇ ਨੇ, ਬੱਚੀ ਦੇ ਬਾਪ ਨੇ ਫੌਜਾਂ ਦਾ ਸਭ ਕੁਝ ਤਿਆਗ ਕਰ ਦਿੱਤਾ ਵੀ ਜਦੋਂ ਮੇਰਾ ਜਵਾਈ ਵਿਸ਼ਨੂੰ ਭਗਵਾਨ ਆ, ਮੈਨੂੰ ਫੌਜਾਂ ਦੀ ਕਾਹਦੀ ਲੋੜ ਹੋਣ। ਮਹਾਰਾਜ ਕਹਿੰਦੇ ਇੱਕ ਸਮਾਂ ਉਹ ਆਇਆ ਜਦੋਂ ਦੂਜੇ ਦੇਸ਼ ਦੇ ਰਾਜੇ ਨੇ ਹਮਲਾ ਕਰ ਦਿੱਤਾ। ਹੁਣ ਉਹ ਪੁਕਾਰਦਾ ਵਿਸ਼ਨੂੰ ਭਗਵਾਨ ਨੂੰ, ਜਵਾਈ ਘਰ ਚ ਬੈਠਾ ਹੈ ਪਰ ਉਹ ਤੇ ਦੰਭੀ ਆ, ਸਵਾਰਥੀ ਸੀ। ਹੁਣ ਉਹ ਸਵਾਰਥੀ ਬੰਦਾ ਹੀ ਮਾਲਕ ਦਾ ਤਰਲਾ ਲੈ ਰਿਹਾ ਆ, ਐ ਪਰਮਾਤਮਾ ਮੈਂ ਧੋਖਾ ਕੀਤਾ ਆ, ਗੁਨਾਹ ਕੀਤਾ ਆ, ਭਾਵੇਂ ਇਹਨਾਂ ਨੂੰ ਪਤਾ ਨਹੀਂ ਪਰ ਤੂੰ ਮੇਰੇ ਗੁਨਾਹਾਂ ਨੂੰ ਜਾਣਦਾ ਆ, ਮਿਹਰ ਕਰ ਪਰਮਾਤਮਾ, ਤੇਰੇ ਬਿਨਾਂ ਸਹਾਇਤਾ ਕਰਨ ਵਾਲਾ ਕੋਈ ਨਹੀਂ। ਔਰ ਇਤਿਹਾਸ ਕਹਿੰਦਾ ਮਾਲਕ ਖੁਦ ਆ ਕੇ ਫਿਰ ਉਹਦੀ ਮਦਦ ਦੇ ਵਿੱਚ ਖੜੋਤਾ। ਮਹਾਰਾਜ ਉਸ ਵੇਲੇ ਦੀ ਸਾਖੀ ਨੂੰ ਬਾਣੀ ਚ ਕੋਟ ਕਰ ਦਿੱਤਾ, ਨਿਰਿਪ ਕੰਨਿਆ ਕੈ ਕਾਰਨ ਹੈ, ਰਾਜੇ ਦੀ ਪੁੱਤਰੀ ਦਾ ਕਰਕੇ ਇੱਕ ਭਇਆ ਭੇਖ ਧਾਰੀ, ਕਿਸੇ ਬੰਦੇ ਨੇ ਭੇਖ ਬਣਾ ਲਿਆ ਵਿਸ਼ਨੂੰ ਭਗਵਾਨ ਦਾ। ਕਾਮ ਆਰਥੀ, ਪਰ ਹੈ ਉਹ ਕਾਮ ਵਿੱਚ ਡੁੱਬਿਆ ਹੋਇਆ, ਸਵਾਰਥੀ ਹੈ। ਕਾਮ ਆਰਥੀ ਸਵਾਰਥੀ ਵਾ ਕੀ ਪੈਜ ਸਵਾਰੀ। ਮਹਾਰਾਜ ਤੂੰ ਤੇ ਸਵਾਰਥੀ ਬੰਦਿਆਂ ਦੀ ਵੀ ਪੈਜ ਰੱਖ ਲੈਂਦਾ। ਤਵ ਗੁਣ ਕਹਾਂ ਜਗਤ ਗੁਰਾ ਜੋ ਕਰਮ ਨਾ ਨਾਸੈ। ਸੰਸਾਰ ਕਹਿੰਦਾ ਆ ਇਸ ਬੰਦੇ ਦੇ ਕਰਮ ਬੜੇ ਮਾੜੇ ਆ, ਇਹਨੂੰ ਬੜੀ ਵੱਡੀ ਸਜ਼ਾ ਮਿਲੇਗੀ, ਪਰ ਮਾਲਕਾ ਮੈਂ ਕਰਮਾਂ ਦਾ ਮਾਰਿਆ ਜ਼ਰੂਰ ਆ, ਤੇਰੇ ਦਰ ਤੇ ਆਇਆ, ਤੇਰੇ ਬਿਨਾਂ ਕਰਮਾਂ ਨੂੰ ਮਾਫ ਕਰਨ ਵਾਲਾ ਕੋਈ ਨਹੀਂ ਹੈ। ਤਵ ਗੁਣ ਕਹਾ ਜਗਤ ਗੁਰਾ ਜਾਓ, ਕਰਮ ਨਾ ਨਾਸੈ। ਤੇਰੇ ਦਰ ਤੇ ਆਉਣਾ ਹੀ ਕਿਉਂ ਫਿਰ ਜੇ ਮੇਰੇ ਕਰਮਾਂ ਦਾ ਨਾਸ ਹੀ ਨਾ ਹੋਇਆ। ਭਗਤ ਜੀ ਕਹਿੰਦੇ ਆ, ਕਰਮ ਬੱਧ ਤੁਮ ਜੀਓ ਕਹਿਤ ਹੋ, ਕਰਮੈ ਕਿਨ ਜੀਓ ਦੀਨ ਰੇ। ਜੇ ਮਹਾਰਾਜ ਲੋਕ ਇਹ ਕਹਿ ਰਹੇ ਆ ਕਿ ਤੂੰ ਕਰਮਾਂ ਦਾ ਬੱਝਾ ਦੁਨੀਆਂ ਤੇ ਆਇਆ, ਮਾਲਕਾ ਮੈਂ ਤੇ ਤੈਨੂੰ ਪੁੱਛਣਾ ਵੀ ਕਰਮ ਮੈਨੂੰ ਦਿੱਤੇ ਕਿਨੇ ਆ। ਆਪਣੇ ਆਪ ਤੋਂ ਮੈਂ ਕਰਮ ਲੈ ਨਹੀਂ ਆਇਆ, ਕਰਮ ਦੇਣ ਵਾਲਾ ਤੇ ਤੂੰ ਹੀ ਹੋ। ਮੈਂ ਤੇ ਤੇਰੇ ਅੱਗੇ ਤਰਲਾ ਲੈਣਾ ਆ। ਤਵ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੈ, ਸਿੰਘ ਸ਼ਰਨ ਕਤ ਜਾਈਐ ਜੋ ਜੰਬੁਕ ਗ੍ਰਾਸੈ। ਮਿੱਤਰ ਤਾਈ ਸ਼ੇਰ ਨਾਲ ਹੋਵੇ, ਸ਼ਰਨ ਸ਼ੇਰ ਦੀ ਵਿੱਚ ਜਾ ਰਿਹਾ ਹੋਵਾਂ ਤੇ ਰਾਹ ਵਿੱਚ ਗਿੱਦੜ ਡਰਾਈ ਜਾਵੇ, ਮਹਾਰਾਜ ਇਹ ਕਿੱਥੋਂ ਦਾ ਫੈਸਲਾ ਹੈ। ਆਵਾਂ ਤੇਰੇ ਦਰ ਤੇ, ਸੇਵਾ ਤੇਰੇ ਘਰ ਦੀ ਕਰਾਂ, ਗਵਾਹੀਆਂ ਤੇਰੇ ਨਾਮ ਦੀਆਂ, ਦੁਆਈਆਂ ਤੇਰੇ ਨਾਮ ਦੀਆਂ, ਪਰ ਅਜੇ ਤੱਕ ਵੀ ਮੈਂ ਕਰਮਾਂ ਦੇ ਵਿੱਚ ਬੱਝਾ ਹੋਇਆ। ਕੈਸੀ ਵਡਿਆਈ ਹੈ ਨਾ, ਜਿਵੇਂ ਇੱਕ ਬੱਚਾ ਬਾਪ ਨਾਲ ਗੱਲ ਕਰਦਾ ਆ। ਭਗਤਾਂ ਨੇ ਮਾਲਕ ਨੂੰ ਇੰਜ ਪੁਕਾਰਿਆ, ਸਿੰਘ ਸ਼ਰਨ ਕਤ ਜਾਈਐ ਜੋ ਜੰਬੁਕ ਗ੍ਰਾਸੈ। ਅਗਲੀ ਉਦਾਹਰਨ ਦੇ ਕੇ ਕਹਿੰਦੇ, ਏਕ ਬੂੰਦ ਜਲ ਕਾਰਨ ਚਾਤਰਕ ਦੁੱਖ ਪਾਵੈ, ਪ੍ਰਾਣ ਗਏ ਸਾਗਰ ਮਿਲੇ ਫੁਨ ਕਾਮ ਨਾ ਆਵੇ। ਮਹਾਰਾਜ ਇੱਕ ਬੂੰਦ ਕਰਕੇ, ਪਾਣੀ ਦੀ ਬੂੰਦ ਤੋਂ ਤਰਸਦਾ ਹੋਇਆ ਇੱਕ ਪਪੀਹਾ ਤਰਸ ਤਰਸ ਕੇ ਮਰ ਜਾਏ, ਮਰੇ ਹੋਏ ਪਪੀਹੇ ਨੂੰ ਸਾਗਰਾਂ ਦੇ ਵਿੱਚ ਡਬੋਈ ਜਾਓ, ਕਾਹਦਾ ਲਾਭ ਆ। ਮੈਂ ਤਰਲੇ ਲੈਂਦਿਆਂ ਲੈਂਦਿਆਂ ਕਰਮਾਂ ਦਾ ਫਸਿਆ ਹੋਇਆ ਜ਼ਿੰਦਗੀ ਮੁਕਾ ਜਾਵਾਂ, ਮੈਨੂੰ ਕੋਈ ਬਾਅਦ ਚ ਕਹੇ ਤੈਨੂੰ ਮੁਕਤੀ ਮਿਲ ਗਈ, ਮੈਂ ਮੁਕਤੀ ਕੀ ਕਰਨੀ ਆ। ਭਗਤ ਨਾਮਦੇਵ ਮਹਾਰਾਜ ਜਦੋਂ ਮਾਲਕ ਨੂੰ ਪੁਕਾਰਦੇ ਆ ਨਾ, ਕਹਿੰਦੇ ਆ, ਸੱਚੇ ਪਾਤਸ਼ਾਹ ਮੂਏ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣੇ ਕੋਇਲਾ। ਮੈਨੂੰ ਲੋਕੀ ਕਹਿੰਦੇ ਭਗਤ ਨਾਮਦੇਵ ਮਰੇਗਾ, ਮਰ ਕੇ ਮੁਕਤੀ ਮਿਲਣੀ, ਪਾਤਸ਼ਾਹ ਮੈਂ ਕੀ ਕਰਨੀ ਮੁਕਤੀ। ਆਹ ਜਿਹੜੇ ਮੈਨੂੰ ਢੇਡ ਕਹਿੰਦੇ ਆ, ਨੀਚ ਕਹਿੰਦੇ ਆ, ਇਹ ਕਿਹੜਾ ਬ੍ਰਹਮ ਗਿਆਨੀ ਆ ਵੀ ਇਹਨਾਂ ਨੂੰ ਪਤਾ ਲੱਗ ਜਾਣਾ ਨਾਮਦੇਵ ਮੁਕਤ ਹੋ ਗਿਆ। ਮੂਏ ਹੋਏ ਜੋ ਮੁਕਤ ਦੇਹੋਗੇ, ਮੁਕਤ ਨਾ ਜਾਣੇ ਕੋਇਲਾ, ਇਹ ਪੰਡੀਆ ਮੋਕੋ ਢੇਡ ਕਹਿਤ ਹੈ। ਇਹ ਮੈਨੂੰ ਕਮੀਨ ਕਹਿੰਦਾ ਆ, ਛੋਟੀ ਜਾਤ ਦਾ ਕਹਿੰਦਾ ਆ, ਤੇਰੀ ਪੈਜ ਪਛਾਉਂਡੀ ਹੋਏ ਲਾ। ਮਹਾਰਾਜ ਤੇਰੇ ਅੱਗੇ ਤਰਲਾ ਆ, ਮੇਰੀ ਪੈਜ ਰੱਖ। ਔਰ ਇਹ ਬਾਣੀ ਦਾ ਸੱਚ ਆ, ਜਦੋਂ ਸੰਤ ਨੇ ਪੁਕਾਰਿਆ, ਰੱਬ ਨੂੰ ਪੁਕਾਰਿਆ ਤੇ ਭਗਤ ਨਾਮਦੇਵ ਜੀ ਦਾ ਬਣਿਆ ਏ, ਪਾਖੰਤਣ ਬਾਜ ਬਜਾਏ ਗਰਵ ਚੜੇ ਗੋਬਿੰਦ ਆਏ ਲਾ। ਮਾਲਕ ਸਾਹਮਣੇ ਆ ਕੇ ਪੇਸ਼ ਹੋਇਆ, ਦੱਸ ਕੀ ਚਾਹੁੰਦਾ ਹੈ। ਕਹੋ ਤਾਂ ਧਰਨ ਇਕੋਡੀ ਕਰੋ, ਕਹੋ ਤਾਂ ਲੇਕਰ ਉੱਪਰ ਧਰੋ, ਇੱਕ ਵਾਰ ਕਹੇ ਨਾਮਦੇਵ ਧਰਤੀ ਟੇਢੀ ਕਰਦੇ ਆ, ਤੂੰ ਕਹੇ ਤੇ ਧਰਤੀ ਪੁੱਠੀ ਕਰਦੇ ਆ। ਇਹ ਭਗਤ ਦੀ ਸਾਂਝ ਆ ਜਿਹਨੂੰ ਮਾਲਕ ਅੱਜ ਕਹਿ ਰਿਹਾ ਕਿ ਅਘ ਨਾਸਨ ਜਗਦੀਸ਼ਵਰ ਹੈ, ਤੂੰ ਹੀ ਪਾਪਾਂ ਦਾ ਖੰਡਨ ਕਰਨ ਵਾਲਾ ਆ। ਤਵ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੈ, ਸਿੰਘ ਸ਼ਰਨ ਕਤ ਜਾਈਐ ਜੋ ਜੰਬੁਕ ਗ੍ਰਾਸੈ, ਏਕ ਬੂੰਦ ਜਲ ਕਾਰਨੇ ਚਾਤਰਕ ਦੁੱਖ ਪਾਵੈ, ਪ੍ਰਾਣ ਗਏ ਸਾਗਰ ਮਿਲੇ ਪੁਨ ਕਾਮ ਨਾ ਆਵੇ। ਪ੍ਰਾਣ ਜੋ ਥਾਕੇ ਥਿਰ ਨਹੀਂ, ਕੈਸੇ ਬਿਰਮਾਵੋ। ਮਹਾਰਾਜ ਇੱਕ ਬੰਦਾ ਸਾਗਰ ਵਿੱਚ ਡੁੱਬਦਾ ਹੋਵੇ, ਡੁੱਬਦਾ ਹੋਇਆ ਪ੍ਰਾਣ ਬਚਾਉਣ ਲਈ ਤੀਲੇ ਦਾ ਸਹਾਰਾ ਮੰਗਦਾ ਹੋਵੇ, ਪਰ ਸਹਾਰਾ ਨਾ ਮਿਲੇ, ਪ੍ਰਾਣ ਗਏ ਨੌਕਾ ਮਿਲੇ ਕੌ ਕਾਹੇ ਚੜਾਵੋ। ਮਰੇ ਹੋਏ ਨੂੰ ਲਾਗੇ ਬੰਨੇ ਕਿਸ਼ਤੀਆਂ ਲੈ ਕੇ ਤੁਰੇ ਫਿਰੋ, ਉਹਨੂੰ ਕਾਹਦਾ ਕਿਸ਼ਤੀਆਂ ਦਾ ਲਾਭ ਆ। ਮੈਂ ਤੇ ਜੀਂਦੇ ਜੀ ਅਰਦਾਸ ਕਰਦਾ ਆ, ਜੇ ਪਾਪਾਂ ਨੂੰ ਬਖਸ਼ਣ ਤੇ ਆਇਆ ਤੇ ਜੀਂਦੇ ਜੀ ਬਖਸ਼, ਹੋਰ ਕੁਝ ਨਹੀਂ। ਛੋਟਾ ਜਿਹਾ ਨਾਲ ਇੱਕ ਉਦਾਹਰਣ ਕਹਿ ਦਿਆਂ, ਕਿਉਂਕਿ ਮਨ ਸੀ ਵੀ ਮਹਾਂਪੁਰਸ਼ਾਂ ਦਾ ਜਿਹੜਾ ਜੀਵਨ ਹੈ ਆਪਾਂ ਦੁਪਹਿਰ ਦੇ ਦੀਵਾਨ ਚ ਰੱਖਾਂਗੇ। ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜਿਹੜਾ ਮੁੱਢ ਉਹਨਾਂ ਬੰਨਿਆ ਸਿੱਖੀ ਦੀ ਸਿਧਾਂਤਾਂ ਦਾ, ਇੱਕ ਸਾਲ ਦੇ ਵਿੱਚ 80 ਨਗਰ ਕੀਰਤਨ ਕੱਢ ਦੇਣੇ, ਇਹ ਸਿਰਫ ਸੰਤ ਕਰਤਾਰ ਸਿੰਘ ਜੀ ਦੇ ਹਿੱਸੇ ਆਇਆ। ਇੱਕ ਦਿਨ ਵਿੱਚ ਪੰਜ ਪੰਜ ਛੇ ਛੇ ਕਥਾ ਦੇ ਦੀਵਾਨ ਕਰ ਜਾਣੇ, ਇਹ ਸਿਰਫ ਉਸ ਮਹਾਤਮਾ ਸਾਧੂ ਦੇ ਹਿੱਸੇ ਆਇਆ। ਔਰ ਇਦਾਂ ਦੇ ਸਨ, ਇੱਕ ਦਿਨ ਕਿਤੇ ਸਾਧਨ ਕੋਈ ਨਾ ਮਿਲਿਆ ਤੇ ਤੁਰ ਕੇ ਕਥਾ ਕਰਨ ਜਾ ਰਹੇ, ਪਿੰਡੋਂ ਲੇਟ ਹੋ ਗਿਆ ਜਿੱਥੇ ਜਾਣਾ ਆ, ਸਾਈਕਲ ਤੇ ਚੜਿਆ ਇੱਕ ਸੱਜਣ ਜਾ ਰਿਹਾ, ਉਹਨੂੰ ਆਵਾਜ਼ ਦਿੱਤੀ ਵੀ ਕਿੱਥੇ ਚੱਲਿਆ। ਕਹਿਣ ਲੱਗੇ ਲਾਗੇ ਪਿੰਡ ਸੁਣਿਆ ਸੰਤ ਕਰਤਾਰ ਸਿੰਘ ਹੋਣਾ ਕਥਾ ਕਰਨ, ਉਹਨਾਂ ਆਉਣਾ ਤੇ ਸੁਣ ਚੱਲਿਆ ਲੇਟ ਹੋ ਰਿਹਾ। ਕਹਿਣ ਲੱਗੇ ਇੰਜ ਕਰ, ਮੈਂ ਵੀ ਉਹਨਾਂ ਨੂੰ ਸੁਣ ਜਾਣਾ, ਤੂੰ ਸਾਈਕਲ ਦੇ ਪਿੱਛੇ ਬਹਿ ਮੈਂ ਚਲਾਉਣਾ, ਤੂੰ ਬਜ਼ੁਰਗ ਆ। ਕਹਿਣ ਲੱਗੇ ਠੀਕ ਆ। ਸੰਤ ਜੀ ਆਪ ਸਾਈਕਲ ਚਲਾਇਆ, ਉਹਨੂੰ ਪਿੱਛੇ ਬਿਠਾ ਲਿਆ ਔਰ ਇੰਨੀ ਤੇਜ਼ੀ ਦੇ ਵਿੱਚ ਗਏ, ਸਮਾਂ ਪੂਰਾ ਪੂਰਾ ਆ ਅਪੜਿਆ, ਹੱਥ ਮੂੰਹ ਧੋਤਾ। ਜਦੋਂ ਕਥਾ ਆਰੰਭ ਕੀਤੀ ਤੇ ਬਜ਼ੁਰਗ ਹੈਰਾਨ ਰਹਿ ਗਿਆ, ਇਹ ਸਾਧੂ ਐਸਾ ਜਿਹਦੇ ਅੰਦਰ ਹੰਕਾਰ ਲੇਸ ਮਾਤਰ ਵੀ ਨਾ। ਔਰ ਆਖਰੀ ਪਲ ਉਹਨਾਂ ਦੇ ਇੱਦਾਂ ਦੇ ਆ, ਜਦੋਂ ਉਹਨਾਂ ਦਾ ਐਕਸੀਡੈਂਟ ਹੁੰਦਾ ਆ, ਕਥਾ ਕਰਨ ਚੱਲੇ ਔਰ ਸਮਾਂ ਥੋੜਾ ਸਫ਼ਰ ਜ਼ਿਆਦਾ, ਐਕਸੀਡੈਂਟ ਹੋਇਆ ਤੇ ਸਿਰ ਤੇ ਬੜੀ ਭਿਆਨਕ ਸੱਟ ਲੱਗੀ। ਹੌਸਪੀਟਲ ਗਏ ਤੇ ਡਾਕਟਰ ਕਹਿੰਦੇ ਆ ਬਚਾਅ ਹੋ ਜਾਏਗਾ, ਕੋਈ ਵੱਡੀ ਬਾਤ ਨਹੀਂ ਹੈ, ਬਸ ਇੰਨਾ ਆ ਵੀ ਆਪਰੇਸ਼ਨ ਸਿਰ ਦਾ ਹੋਏਗਾ। ਤੇ ਸਿਰ ਦਾ ਆਪਰੇਸ਼ਨ ਕਰਨ ਲਈ ਇੱਕ ਪਾਸਿਓਂ ਵਾਲ ਜਿਹੜੇ ਉਹ ਕੱਟਣੇ ਪੈਣਗੇ। ਸੰਤ ਜੀ ਨਾਲ ਸੇਵਕਾਂ ਸਲਾਹ ਕੀਤੀ ਕਿਵੇਂ ਆ, ਉਹ ਕਹਿਣ ਲੱਗੇ ਚੱਲੇ ਹੋ ਗਏ ਉਹ, ਜਿਸ ਮਾਲਕ ਦੇ ਦਰ ਦੀ ਚਾਕਰੀ ਕਰਦੇ ਆ, ਸੇਵਾ ਕਰ ਰਹੇ ਹਾਂ, ਉਹਨੇ ਤੇ ਸਿੱਖੀ ਦੀ ਪਰਪੱਕਤਾ ਇੰਨੀ ਬਖਸ਼ੀ ਆ, ਉਹਨੇ ਪੁੱਤਰਾਂ ਦੀ ਪਰਵਾਹ ਨਾ ਕੀਤੀ, ਅੱਖੀਆਂ ਸਾਵੇਂ ਪੁੱਤ ਕੁਰਬਾਨ ਹੋ ਗਏ। ਜਿੰਦ ਬਚਾਉਣੀ ਚਾਹੁੰਦੇ ਤੇ ਉਹ ਵੀ ਤਾਂ ਬਚਾ ਸਕਦੇ ਸਨ, ਨੀਆਂ ਵਿੱਚ ਚਿਣ ਕੇ ਕੁਰਬਾਨ ਹੋ ਗਏ ਉਸੇ ਪੁੱਤ, ਆਪਾਂ ਤੇ ਉਹਦੇ ਦਰ ਦੀ ਚਾਕਰੀ ਕਰਦੇ ਹਾਂ, ਕੀ ਕਰਨੀ ਜ਼ਿੰਦਗੀ, ਜਿੰਨੀ ਸੇਵਾ ਸਾਈਂ ਨੇ ਲੈਣੀ ਸੀ ਉਹ ਲੈ ਲਈ ਹੈ, ਬਸ ਅਰਦਾਸ ਕਰੋ ਮੇਰੀ ਸਿੱਖੀ ਕੇਸਾਂ ਸਵਾਸਾਂ ਸੰਗ ਨੇ ਵਜਾਏ। ਔਰ ਉਹ ਗੁਰੂ ਕੇ ਲਾਲ ਅੱਜ ਦੇ ਦਿਨ ਸੰਨ 1978 ਦੇ ਵਿੱਚ ਇਸ ਸੰਸਾਰ ਤੋਂ ਚੱਲ ਵਸੇ। ਸਿੱਖੀ ਨਿਭ ਗਈ, ਨਿਭਾ ਗਏ, ਬਸ ਇਹ ਹੈ ਵੀ ਜਿਹਨਾਂ ਅੰਦਰ ਉਹਦੇ ਚਰਨਾਂ ਲਈ ਸਾਂਝ ਆ, ਪੂਰਾ ਜੀਵਨ ਆਪਾਂ ਦੁਪਹਿਰ ਦੇ ਦੀਵਾਨ ਚ ਰੱਖਾਂਗੇ ਮਹਾਂਪੁਰਸ਼ਾਂ ਦਾ, ਕਿਉਂਕਿ ਬੜੀ ਵੱਡੀ ਘਾਲਣਾ ਆ ਉਹਨਾਂ ਦੀ, ਬਹੁਤ ਕੁਝ ਸਿੱਖੀ ਲਈ ਜਿਹੜੇ ਪੂਰਨੇ ਪਾ ਕੇ ਗਏ। ਜਗ ਰਹਿੰਦੀ ਦੁਨੀਆਂ ਤੱਕ ਨਮਸਕਾਰ ਕਰਦਾ ਰਹੇਗਾ। ਅੱਜ ਮਾਲਕ ਸੱਚੇ ਪਾਤਸ਼ਾਹ ਨਾਲ ਇਹ ਕਹਿੰਦੇ ਆ, ਪੇਖਣ ਸੁਣਨ ਸੁਨਾਮ ਨੂੰ ਮਨ ਮੈਂ ਦ੍ਰਿੜੀਐ ਸਾਚ। ਉਸ ਪਰਮ ਪਿਤਾ ਪਰਮਾਤਮਾ ਵਾਹਿਗੁਰੂ ਨੂੰ ਮਨ ਵਿੱਚ ਉਹਦੇ ਨਾਮ ਨੂੰ ਦ੍ਰਿੜ ਕਰਕੇ ਰੱਖ, ਜਿਹੜਾ ਇਸ ਸੰਸਾਰ ਚ ਦਿਸ ਰਿਹਾ ਆ, ਜਿਹਨੂੰ ਅਸੀਂ ਸੁਣ ਰਹੇ ਹਾਂ, ਜਿਹੜਾ ਸਾਨੂੰ ਸਭ ਕੁਝ ਸੁਣਾ ਰਿਹਾ ਆ, ਜਦੋਂ ਸਮਝ ਆ ਜਾਏ ਤੇ ਉਹਦੇ ਤੋਂ ਬਿਨਾਂ ਦੂਜਾ ਹੈ ਕੋਈ ਨਹੀਂ ਹੈ, ਕਿਣਕੇ ਕਿਣਕੇ ਦੇ ਵਿੱਚ ਉਹਦਾ ਵਾਸਾ ਆ। ਜਦੋਂ ਮਹਾਰਾਜ ਗੁਰੂ ਨਾਨਕ ਸਾਹਿਬ ਇਹ ਕਹਿ ਦਿੰਦੇ ਆ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਸਭ ਅੰਦਰ ਉਹਦੀ ਜੋਤ ਹੈ ਔਰ ਉਹਦੀ ਜੋਤ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਹੈ। ਮਾਲਕ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਆ, ਪੂਰ ਰਹਿਓ ਸਰਬੱਤਰ ਮੈਂ ਨਾਨਕ ਹਰ ਰੰਗ ਰਾਚ। ਉਹ ਵਾਹਿਗੁਰੂ ਪਰਮਾਤਮਾ ਹੀ ਸੰਪੂਰਨ ਹੈ, ਸਾਰੀ ਦੁਨੀਆਂ ਦੇ ਵਿੱਚ ਕਿਣਕੇ ਕਿਣਕੇ ਦੇ ਵਿੱਚ ਵਸ ਰਿਹਾ ਆ, ਔਰ ਹਰ ਰੰਗ ਉਹਦੇ ਨਾਲ ਹੀ ਜੁੜਿਆ, ਭਾਵ ਉਹਦੇ ਤੋਂ ਬਾਹਰ ਕੁਝ ਵੀ ਨਹੀਂ ਹੈ। ਪੌੜੀ ਵਿੱਚ ਬਾਬਾ ਜੀ ਕਹਿੰਦੇ, ਹਰ ਏਕ ਨਿਰੰਜਨ ਗਾਈਐ ਸਭ ਅੰਤਰ ਸੋਈ। ਇੱਕ ਅਕਾਲ ਪੁਰਖ ਮਾਲਕ ਨੂੰ ਗਾ, ਸਾਰਿਆਂ ਵਿੱਚ ਉਹੀ ਹੈ, ਸਭ ਅੰਤਰ ਸੋਈ। ਘੱਟ ਘੱਟ ਮੈਂ ਹਰਜੂ ਬਸੈ ਸੰਤਨ ਕਹਿਓ ਪੁਕਾਰ। ਇੱਥੇ ਤੇ ਕੋਈ ਉੱਚਾ ਆ ਕੋਈ ਨੀਵਾਂ, ਇਹ ਤੇ ਸੰਸਾਰ ਦੀ ਬਣਤਰ ਆ। ਜਦੋਂ ਸਾਹਿਬ ਦੇ ਘਰ ਦੀ ਵਿਚਾਰਧਾਰਾ ਨੂੰ ਪੜ੍ਹਦੇ ਆ, ਫਿਰ ਮਹਾਰਾਜ ਕਹਿੰਦੇ ਆ, ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹੇ, ਮੰਦਾ ਕਿਸ ਨੂੰ ਆਖੀਐ ਜਾਂ ਤਿਸ ਬਿਨ ਹੋਏ ਨਾ ਹੈ। ਕਿਤੇ ਮਾਲਕ ਦੇ ਬਚਨ ਆ, ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ, ਸਭ ਬੰਦੇ ਏਕ ਨੂਰ ਤੇ ਸਭ ਜਾਗ ਉਪਜਿਆ, ਕੌਣ ਭਲੇ ਉਹ ਮੰਦੇ। ਹਰ ਏਕ ਨਿਰੰਜਨ ਗਾਈਐ ਸਭ ਅੰਤਰ ਸੋਈ, ਕਰਨ ਕਾਰਨ ਸਮਰੱਥ ਪ੍ਰਭ, ਜੋ ਕਰੇ ਸੋ ਹੋਈ। ਮਾਲਕ ਹੀ ਸਮਰੱਥ ਆ, ਉਹ ਕਰਨਹਾਰ ਆ, ਜੋ ਉਹਨੂੰ ਪਾਉਂਦਾ ਸਿਰਫ ਉਹ ਹੀ ਹੋਏਗਾ। ਬੀਓ ਪੂਛ ਨਾ ਮਸਲਤ ਧਰੈ, ਜੋ ਕਿਛ ਕਰੈ ਸੁਆਪੇ ਕਰੈ। ਉਹਨੇ ਕਿਹੜਾ ਕਿਸੇ ਨੂੰ ਪੁੱਛਣਾ ਆ, ਕਿਸੇ ਨਾਲ ਸਲਾਹ ਕਰਨੀ ਆ, ਨਾ। ਜੋ ਕੁਝ ਕਰਨਾ ਇਹ ਉਹਦਾ ਹੁਕਮ ਚੱਲਦਾ ਆ, ਉਹਦਾ ਹੁਕਮ ਵਰਤ ਰਿਹਾ ਆ। ਚਾਹੋਂ ਦਿਸ ਨਾਮ ਵਰਤੈ ਪ੍ਰਭ ਤੇਰਾ, ਚਾਹੋਂ ਦਿਸ ਹੁਕਮ ਪਤਾਲੰ, ਸਭ ਮੈਂ ਵਸੈ ਸ਼ਬਦ ਪ੍ਰਭ ਸਾਚਾ, ਕਰਮ ਮਿਲੈ ਬਿਆਲੰ। ਕੋਈ ਨਹੀਂ ਆ ਉਹਦੇ ਬਿਨਾਂ ਦੂਜਾ। ਬਦੀ ਸੋ ਵਜਗ ਨਾਨਕਾ ਸੱਚਾ ਵੇਖੈ ਸੋਏ, ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਕਰਨ ਕਾਰਨ ਸਮਰੱਥ ਪ੍ਰਭ, ਜੋ ਕਰੇ ਸੋ ਹੋਈ। ਫਿਰ ਕਹਿੰਦੇ ਉਹ ਕੀ ਕੁਝ ਕਰਦਾ ਆ, ਖਿੰਨ ਮੈਂ ਥਾਪ ਉਹ ਥਾਪਦਾ, ਖਿੰਨ ਲਾਉਂਦਾ ਆ ਥਾਪਣ ਵਾਸਤੇ। ਪੈਦਾ ਕਰਨ ਲਈ ਵੀ ਖਿੰਨ ਆ, ਮਿਟਾਉਣ ਲਈ ਵੀ ਉਹਦੇ ਲਈ ਖਿੰਨ ਆ। ਤਿਸ ਬਿਨ ਨਹੀਂ ਕੋਈ, ਉਹਦੇ ਬਿਨਾਂ ਦੂਜਾ ਕੋਈ ਨਹੀਂ। ਜਲ ਤੇ ਥਲ ਕਰ ਥਲ ਤੇ ਕੂਆਂ, ਜਲ ਤੇ ਜਿੱਥੇ ਸਾਗਰ ਆ ਉੱਥੇ ਪਲਾਂ ਦੇ ਵਿੱਚ ਮਿੱਟੀ ਦੇ ਢੇਰ ਲਾ ਦੇ, ਜਿੱਥੇ ਸੁਣਿਆ ਕਦੇ ਨਹੀਂ ਵੀ ਪਾਣੀ ਦੀ ਬੂੰਦ ਹੋਏਗੀ ਉੱਥੇ ਸਾਗਰਾਂ ਦੇ ਵਹਿਣ ਬਣਾ ਦੇ, ਉਹਦੇ ਲਈ ਕੋਈ ਵੱਡੀ ਬਾਤ ਨਹੀਂ। ਜਲ ਤੇ ਥਲ ਕਰ ਥਲ ਤੇ ਕੂਆਂ, ਕੂਪ ਤੇ ਮੇਰ ਕਰਾਵੇ। ਕੂਪ ਕਹਿੰਦੇ ਖੂਹ ਨੂੰ, ਮੇਰ ਮੈਨਾ ਪਹਾੜ ਸੁਮੇਰ ਪਰਬਤ, ਜਿੱਥੇ ਖੂਹ ਹੈ ਉੱਥੇ ਸੁਮੇਰ ਪਰਬਤ ਕਰਦਾ। ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ ਚੜੇ, ਆਕਾਸ਼ ਗਰਾਵੇ। ਉਹਦਾ ਖਿੰਨ ਪਲ ਦਾ ਸਮਾਂ ਆ, ਔਰ ਉਹ ਕਰਨ ਕਾਰਨ ਆ, ਉਹ ਸਭ ਕੁਝ ਕਰ ਸਕਦਾ ਹੈ, ਉਹਦੇ ਵੱਸੋਂ ਬਾਹਰ ਕੁਝ ਵੀ ਨਹੀਂ ਹੈ। ਸ਼ੀਹਾਂ ਬਾਜਾਂ ਚਰਗਾਂ ਕੂਈਆਂ ਇਹਨਾਂ ਖਵਾਲੇ ਘਾ, ਜਿੰਨੇ ਮਾਸਾਹਾਰੀ ਜੀਵ ਆ ਸਾਰਿਆਂ ਨੂੰ ਘਾ ਖਾਣ ਲੱਗਦਾ, ਇਹ ਉਹਦੇ ਪਲ ਲੱਗਣਾ ਆ, ਬਿਰਤੀ ਬਦਲਦਾ ਉਹ ਪਲ ਆਏਗਾ। ਸ਼ੀਆਂ ਬਾਜਾਂ ਚਰਗਾਂ ਕੂਈਆਂ ਇਹਨਾਂ ਖਵਾਲੇ ਘਾ, ਘਾ ਖਾਣ ਤਿੰਨਾ ਮਾਸ ਖਵਾਲੇ, ਏਤ ਚਲਾਏ ਰਾਹ ਨਦੀਆਂ ਵਿੱਚ ਟਿੱਬੇ ਦਿਖਾਲੇ, ਥੜੀ ਕਰੇ ਅਸਗਾ ਕੀੜਾ ਥਾਪ ਦੇ ਪਾਤਸ਼ਾਹੀ, ਲਸ਼ਕਰ ਕਰੇ ਸਵਾ। ਖਿੰਨ ਮੈਂ ਥਾਪ ਉਥਾਪਦਾ, ਤਿਸ ਬਿਨ ਨਹੀਂ ਕੋਈ, ਖੰਡ ब्रह्मांड पाताल दीप रविया सब लोई। खंड दा अखरी अर्थ हुंदा बहुत छोटा टुकड़ा। मिठे दा ना खंड दा ही पिया, निक्के टुकड़े होण करके खंड लग पे कहण। वैसे बहुता ना जिहड़ा मिठा ही चल प्रचलित रहा।